ਸਤਿਗੁਰੂ ਸਾਹਿਬ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਵਿੱਚ ਸੱਜ ਬੈਠੇ ਗੁਰੂ ਪਿਆਰਿਓ, ਪੁੱਤਰਾਂ ਦੇ ਦਾਨੀ, ਅੰਮ੍ਰਿਤ ਦੇ ਦਾਤੇ, ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਦੀ ਖਾਲਸੇ ਨੂੰ ਬਖਸ਼ੀ ਹੋਈ ਫਤਿਹ। ਸਾਰੇ ਪ੍ਰੇਮ ਸਹਿਤ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਪੰਥ ਦਾ ਨਾਨਕ ਸ਼ਾਹੀ ਸੰਮਤ ਸਾਲ ਜੋ 540 ਨੂੰ ਅੱਜ ਅਸੀਂ ਅਲਵਿਦਾ ਕਹਿ ਕੇ 541 ਨੂੰ ਜੀ ਆਇਆਂ ਕਹਿਣਾ ਹੈ, ਉਹ ਦਿਨ ਹੈ। ਸ੍ਰੀ ਅਕਾਲ ਤਖਤ ਸਾਹਿਬ ਸਿੱਖ ਦੀ ਸੁਪਰੀਮ ਕੋਰਟ ਹੈ ਔਰ ਸਿੱਖ ਦਾ ਵਿਧਾਨ, ਅਕਾਲ ਤਖਤ ਸਾਹਿਬ ਦੇ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨੇ। ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ। ਕਿਸੇ ਮੰਜ਼ਲੇ ਮਕਸੂਦ 'ਤੇ ਪਹੁੰਚਣ ਵਾਸਤੇ ਇੱਕ ਸੁਰਤਾ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜਿੰਨੇ ਚਿਰ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਹੁੰਦੀ, ਓਨੇ ਚਿਰ ਸਾਨੂੰ ਕਾਮਯਾਬੀ ਪ੍ਰਾਪਤ ਨਹੀਂ ਹੋ ਸਕਦੀ, ਅਸੀਂ ਕਿਸੇ ਮੰਜ਼ਲੇ ਮਕਸੂਦ 'ਤੇ ਨਹੀਂ ਪਹੁੰਚ ਸਕਦੇ। ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦੇ ਸਾਲ ਨੇ, ਚੰਦਰ ਸਾਲ ਅਤੇ ਸੂਰਜ ਸਾਲ। ਜਾਪ ਸਾਹਿਬ ਦੇ ਵਿੱਚ ਸਾਹਿਬ ਜੀ ਨੇ ਇੱਕ ਬਚਨ ਆਖਿਆ ਕਿ ਆਦਿਤ ਸੋਖਾ। ਸੰਸਕ੍ਰਿਤ ਵਿੱਚ ਆਦਿਤ ਕਹਿੰਦੇ ਨੇ ਸੂਰਜ ਨੂੰ। ਦਾਤਿਆ ਤੇਰੀ ਜੋਤ ਇੰਨੀ ਤਾਕਤਵਰ ਹੈ, ਤੂੰ ਚਾਹੇ ਤੇ ਸੂਰਜ ਨੂੰ ਵੀ ਸੁਕਾ ਕੇ ਰੱਖ ਦੇਵੇਂ, ਤੂੰ ਸੂਰਜ ਨੂੰ ਵੀ ਸੋਖ ਸਕਦਾ। ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਿੱਖਿਆ ਇੱਕ ਅੱਗੇ ਝੁਕਣ ਦੀ ਮਿਲੀ ਹੈ, ਕਿਸੇ ਹੋਰ ਅੱਗੇ ਝੁਕਣ ਦੀ ਸਿੱਖਿਆ ਸਾਨੂੰ ਨਹੀਂ ਮਿਲੀ। ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਇਸ ਦੁਨੀਆਂ ਦੇ ਉੱਤੇ ਸਭ ਤੋਂ ਪਹਿਲਾ ਮੁਬਾਰਕ ਬਚਨ ਵੀ ਉਸ ਵਾਹਿਗੁਰੂ ਦਾ ਸੀ, ਇੱਕ ਓਅੰਕਾਰ। ਔਰ ਸਿੱਖ ਨੂੰ ਹੁਕਮ ਹੈ ਕਿ ਤੂੰ ਇੱਕ ਤੋਂ ਬਿਨਾਂ ਕਿਸੇ ਹੋਰ ਅੱਗੇ ਨਹੀਂ ਚੁੱਕਣਾ। ਕਈ ਵਾਰੀ ਵਿਚਾਰਾਂ ਕਰਦਿਆਂ ਸਾਡੇ ਕੋਲ ਗਲਤੀ ਹੋ ਜਾਂਦੀ, ਇਨਸਾਨੀ ਜਾਮੇ ਦੇ ਵਿੱਚ ਮਨੁੱਖ ਹਾਂ, ਆਫਟਰ ਆਲ ਗਲਤੀ ਸਾਡੇ ਕੋਲ ਹੋ ਜਾਂਦੀ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ ਦਾ ਅਰਥ ਇਹ ਨਹੀਂ ਕਿ ਮੇਰੀ ਸੂਰਜ ਨੂੰ ਨਮਸਕਾਰ ਹੈ ਜਾਂ ਮੇਰੀ ਚੰਦਰਮਾ ਨੂੰ ਨਮਸਕਾਰ ਹੈ। ਜਿਵੇਂ ਸਾਹਿਬ ਜੀ ਨੇ ਆਖਿਆ ਕਿ ਰਾਜ ਆਨ ਰਾਜ, ਭਾਨ ਆਨ ਭਾਨ, ਦੇਵ ਆਨ ਦੇਵ, ਕਿ ਰਾਜਿਆਂ ਦੇ ਰਾਜੇ ਮੇਰੀ ਤੈਨੂੰ ਨਮਸਕਾਰ ਹੈ। ਭਾਨ ਵੀ ਸੂਰਜ ਨੂੰ ਕਹਿੰਦੇ ਆ ਕਿ ਨਮੋ ਸੂਰਜ ਸੂਰਜੇ, ਸੂਰਜਾਂ ਦੇ ਸੂਰਜ ਮੇਰੇ ਵਾਹਿਗੁਰੂ, ਮੇਰੀ ਤੈਨੂੰ ਨਮਸਕਾਰ ਹੈ। ਨਮੋ ਚੰਦਰ ਚੰਦਰੇ, ਚੰਦਰਮਾ ਦੇ ਆ ਚੰਦਰਮਾ, ਮੇਰੀ ਤੈਨੂੰ ਨਮਸਕਾਰ ਹੈ ਵਾਹਿਗੁਰੂ, ਮੈਂ ਕਿਸੇ ਚੰਦਰਮਾ ਜਾਂ ਸੂਰਜ ਨੂੰ ਨਮਸਕਾਰ ਨਹੀਂ ਕਰਦਾ। ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਦੇ ਪਾਕਿਸਤਾਨ ਦੇ ਝੰਡੇ 'ਚ ਵੇਖਿਓ ਤੁਹਾਨੂੰ ਚੰਨ ਅਤੇ ਤਾਰੇ ਦੀ ਨਿਸ਼ਾਨੀ ਮਿਲੇਗੀ, ਲੇਕਿਨ ਬਹੁਤਾਤ ਨੂੰ ਸ਼ਾਇਦ ਇਹ ਜਾਣਕਾਰੀ ਨਾ ਹੋਵੇ ਕਿ ਉਹ ਚੰਨ ਅਤੇ ਤਾਰਾ ਕਿਉਂ ਪਾਉਂਦੇ ਆ, ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਕਦੀ ਸੂਰਜ ਨੂੰ ਨਮਸਕਾਰ ਕਰਦੇ ਰਹੇ, ਜਦੋਂ ਸੂਰਜ ਨੂੰ ਅਲੋਪ ਹੋ ਜਾਣਾ ਉਦੋਂ ਚੰਦਰਮਾ ਨੂੰ ਵੀ ਉਹ ਨਮਸਕਾਰ ਕਰਦੇ ਨੇ। ਪਰ ਇਹੀ ਗੱਲ ਹਿੰਦੂ ਧਰਮ ਦੇ ਵਿੱਚ ਹੈ ਕਿ ਚੰਦਰ ਸਾਲ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ, ਸੂਰਜੀ ਸਾਲ ਦੇ ਵਿੱਚ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ। ਮਹੀਨੇ ਵਾਲੇ ਦਿਨ ਅਸੀਂ ਇਕੱਠੇ ਹੋਣਾ ਹੈ ਪਰ ਸੰਕ੍ਰਾਂਤ ਨਹੀਂ ਮਨਾਉਣੀ। ਸ਼ਕਰਾਂਤ ਸੂਰਜ ਦੀ ਇੱਕ ਪਾਠ ਇੱਕ ਹਿੱਸਾ ਹੈ, ਜੇ ਸ਼ਕਰ ਇੱਕ ਵਿਧੀ ਹੈ ਕਿ ਇੱਕ ਪਾਠ ਤੂੰ ਦੂਜੇ ਪਾਠ ਵਿੱਚ ਸੂਰਜ ਦਾਖਲ ਹੋ ਰਿਹਾ ਹੈ, ਜੇ ਤੂੰ ਮਨਾਉਣ 'ਤੇ ਆ ਗਿਆ ਤਾਂ ਫਿਰ ਤੂੰ ਸੂਰਜ ਦੀ ਪੂਜਾ ਕਰਨ ਵਾਸਤੇ ਆ ਚੁੱਕਾ ਹੋਇਆ। ਭਗਤ ਕਬੀਰ ਜੀ ਨੇ ਅੱਠਾਂ ਪੈਰਾਂ ਦੇ ਵਿੱਚ 64 ਘੜੀਆਂ ਲਿਖੀਆਂ ਅਤੇ ਭਾਈ ਗੁਰਦਾਸ ਜੀ ਨੇ ਅੱਠਾਂ ਪੈਰਾਂ ਦੇ ਵਿੱਚ 60 ਘੜੀਆਂ ਲਿਖੀਆਂ। ਮੈਨੂੰ ਅੱਜ ਗਿਆਨੀ ਜੀ ਪੁੱਛ ਰਹੇ ਸੀ ਕਿ ਕੀ ਮਸਲਾ ਹੈ। ਚੰਦਰ ਸਾਲ ਦੇ 354 ਦਿਨ 5 ਘੰਟੇ 46 ਮਿੰਟ ਅਤੇ 36 ਸੈਕਿੰਡ ਦਾ ਸਾਲ ਹੁੰਦਾ, ਤਕਰੀਬਨ 11.5 ਦਿਨ ਸੂਰਜੀ ਸਾਲ ਦੇ ਨਾਲੋਂ ਹਰ ਵਾਰੀ ਘੱਟ ਜਾਂਦੇ। ਤੀਜੇ ਸਾਲ ਉਹ ਲੌਂਦ ਦਾ ਮਹੀਨਾ ਲਾ ਕੇ ਉਸ ਚਾਲ ਨੂੰ ਪੂਰੀ ਕਰਦੇ ਆ, ਅਤੇ ਜਿਹੜਾ ਚੰਦਰ ਸਾਲ ਏ ਉਹਦੀ ਵੰਡ ਨਛੱਤਰਾਂ ਅਤੇ ਚਰਨਾਂ ਵਿੱਚ ਹੁੰਦੀ ਏ, ਉਹਦੀਆਂ ਅੱਠਾਂ ਪੈਰਾਂ ਦੀਆਂ 60 ਘੜੀਆਂ ਬਣਦੀਆਂ ਨੇ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ ਹਵਾਲਾ, ਅੱਧੇ ਵਿਦਵਾਨ ਮੰਨਦੇ ਅਤੇ ਅੱਧੇ ਨਹੀਂ ਮੰਨਦੇ, ਕਿਤੇ ਮੈਂ ਕਲੀਅਰ ਕਰ ਜਾਣਾ, ਅੱਧਿਆਂ ਵਿਦਵਾਨਾਂ ਦੀ ਇਹ ਵਿਚਾਰ ਹੈ ਕਿ ਜਿਹੜਾ ਭਾਈ ਸਾਹਿਬ ਨੇ ਲਿਖਿਆ, ਕਾਰਤਕ ਮਾਸ ਸਰਦ ਰੁੱਤ ਆਠ ਜਾਮ 60 ਘੜੀ ਆਜ ਤੇਰੀ ਵਾਰੀ ਹੈ, ਉਹ ਕਾਰਤਕ ਮਾਸ ਚੰਦਰਮਾ ਸਾਲ ਦੇ ਮੁਤਾਬਕ ਲਿਖਿਆ ਹੋਇਆ। ਉਹਦੇ 'ਚ ਅੱਠਾਂ ਪੈਰਾਂ 'ਚ 60 ਘੜੀਆਂ ਹੁੰਦੀਆਂ। ਸੂਰਜੀ ਸਾਲ 365 ਦਿਨ 5 ਘੰਟੇ 46 ਮਿੰਟ ਕੁਝ ਸੈਕਿੰਡ ਦਾ ਹੁੰਦਾ ਹੈ। ਲੀਪ ਦੇ ਸਾਲ ਦੇ ਵਿੱਚ ਜਿਹੜੇ ਉਹ ਘੰਟੇ ਘਟਦੇ ਆ ਛੇਕ, ਚੌਥੇ ਸਾਲ ਨੂੰ ਇੱਕ ਦਿਨ ਵਧਾ ਕੇ ਅਤੇ ਉਹਨੂੰ ਪੂਰਾ ਕਰ ਲਿਆ ਜਾਂਦਾ। ਔਰ ਈਸਾਈਅਤ ਨੇ ਮਹੀਨਿਆਂ ਦੇ ਦਿਨ ਉਹ ਨਹੀਂ ਮੰਨੇ, ਲੇਕਿਨ ਉਹਨਾਂ ਨੇ ਸੂਰਜੀ ਸਾਲ ਨੂੰ ਮੰਨਣਾ ਕੀਤਾ ਹੋਇਆ। ਜਿਸ ਦਿਨ ਤੋਂ ਨਾਨਕ ਸ਼ਾਹੀ ਕੈਲੰਡਰ ਲਾਗੂ ਹੋਇਆ ਸੀ, ਗੁਰੂ ਪੰਥ ਦਾ ਕੂਕਰ ਹੋਣ ਦੇ ਨਾਤੇ ਮੈਂ ਆਪਣੇ ਅਨੁਸਾਰ ਉਸ ਦਿਨ ਤੋਂ ਨਾਨਕ ਸ਼ਾਹੀ ਕੈਲੰਡਰ ਦੇ ਅੱਗੇ ਕੋਈ ਹੁੱਜਤ ਨਹੀਂ ਕੀਤੀ, ਪਰ ਮੈਂ ਡਾਟਾ ਕੱਢਣਾ ਉਸ ਦਿਨ ਸ਼ੁਰੂ ਕੀਤਾ ਹੋਇਆ ਸੀਗਾ ਕਿ ਸਾਡਾ ਨਾਨਕ ਸ਼ਾਹੀ ਕੈਲੰਡਰ ਜਿਹੜਾ ਹੈ ਉਹਦੇ ਦਿਨ ਵਾਰ ਉਹਦਿਆਂ ਮਹੀਨਾ ਦੀ ਸ਼ੁਰੂਆਤ, ਜੇ ਗੁਰੂ ਕਿਰਪਾ ਕੀਤੀ ਤਾਂ ਕਿਸ ਦਿਨ ਅਕਾਲ ਤਖਤ ਸਾਹਿਬ 'ਤੇ ਪੇਸ਼ ਕਰਾਂਗਾ। ਮੈਂ ਮਹੀਨਿਆਂ ਦੇ ਨਾਂ, ਦਿਨਾਂ ਦੇ ਨਾਂ ਵੀ ਤਿਆਰ ਕੀਤੇ ਆ, ਕਿਉਂਕਿ ਹਰ ਧਰਮ ਦੇ ਵਿੱਚ ਚੰਦਰ ਸਾਲ ਆਇਆ, ਸੂਰਜ ਸਾਲ ਆਇਆ ਜਾਂ ਈਸਵੀ ਸਨ ਆਇਆ, ਉਹਨਾਂ ਮਹੀਨਿਆਂ ਦੇ ਨਾਵਾਂ ਦੇ ਵਿੱਚ ਇੱਕ ਦੀ ਪੁਜਾਰੀ ਨਹੀਂ, ਦੇਵੀ ਦੇਵਤਿਆਂ ਦੀ ਪੂਜਾ ਹੈ ਅਤੇ ਦਿਨ ਵਾਰਾਂ ਦੀ ਸੂਰਜ ਦੀ ਪੂਜਾ ਹੈ। ਜਿਵੇਂ ਐਤਵਾਰ ਆਦਤ ਤੋਂ ਬਣਿਆ, ਆਦਤ ਐਤਵਾਰ ਨੂੰ ਕਹਿੰਦੇ ਆ, ਅਤੇ ਇੱਧਰ ਆਪਾਂ ਸੰਡੇ ਕਹਿੰਦੇ ਹਾਂ, ਸਨ ਡੇ ਸੂਰਜ ਦਾ ਦਿਨ। ਮਿਸਾਲ ਦੇ ਤੌਰ 'ਤੇ ਸੋਮਵਾਰ, ਸੋਮ ਸੰਸਕ੍ਰਿਤ ਵਿੱਚ ਸੂਰਜ ਨੂੰ, ਚੰਦਰਮਾ ਨੂੰ ਕਹਿੰਦੇ ਆ, ਸੋਮਾਵਤੀ ਮੱਸਿਆ ਦੀ ਪੂਰੀ ਪੂਜਾ ਕੀਤੀ ਜਾਂਦੀ ਹੈ, ਅਤੇ ਉੱਧਰ ਮੰਡੇ ਮੂਨ ਡੇ ਚੰਦਰਮਾ ਦਾ ਦਿਨ। ਉਹਨਾਂ ਦੇ 20 ਸੱਤੇ ਦੇਵਤੇ ਆ ਅਤੇ ਇੱਧਰ 20 ਸੱਤੇ ਦੇਵਤੇ ਆ, ਸੱਤੇ ਦਿਨ ਜਿਹੜੇ ਆ ਉਹ ਸੱਤਾਂ ਦੇਵਤਿਆਂ ਦੀ ਪੂਜਾ ਦਾ, ਕਿਉਂਕਿ ਉਹ ਪੁਜਾਰੀ ਦੇਵਤਿਆਂ ਦੇ ਆ। ਇੱਧਰ ਮਹੀਨੇ ਜਿਹੜੇ ਆ ਉਹ ਵੀ ਦੇਵਤਿਆਂ ਦੇ ਆ। ਇੱਧਰ ਮੈਂ ਅੱਜ ਹੀ ਜਾਣਕਾਰੀ ਲਈ ਕਿ ਮੈਨੂੰ ਪਤਾ ਸੀ ਇਸ ਗੱਲ ਦਾ ਕਿ 12 ਮਹੀਨੇ ਜਿਹੜੇ ਈਸਵੀ ਸਨ ਦੇ ਨੇ 12 ਦੇਵਤਿਆਂ ਦੇ ਨੇ। ਜਿਵੇਂ ਹਿੰਦੂ ਮਥਿਆਲੇਜੀ ਏ, ਇਵੇਂ ਰੋਮਨ ਮਥਿਆਲੇ 'ਚ ਜੈਨਸ ਦੇਵਤੇ ਦੇ ਨਾਂ 'ਤੇ ਜਨਵਰੀ ਮਹੀਨਾ, ਕੋਈ ਜੈਨਸ ਸਭ ਤੋਂ ਵੱਡਾ ਮੰਨਿਆ ਗਿਆ, ਜੈਨਸ ਦੇਵਤੇ ਨਾਂ 'ਤੇ ਜਨਵਰੀ ਮਹੀਨਾ ਸ਼ੁਰੂ ਹੁੰਦਾ। ਜਿਹੜੇ ਸੱਜਣ ਇਹ ਕਹਿੰਦੇ ਆ ਕਿ 12 ਮਹਾਂ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਉਹ ਸੰਮਤ ਬਿਕਰਮੀ ਨੂੰ ਮਨਜ਼ੂਰ ਕਰ ਲਿਆ, ਉਹ ਸੱਜਣ ਬਹੁਤ ਭੁਲੇਖੇ ਦੇ ਵਿੱਚ ਨੇ, ਜੇ ਅਸੀਂ ਉਹਦੇ ਮਹੀਨਿਆਂ ਦੇ ਅਰਥ ਮਹੀਨਿਆਂ ਮੁਤਾਬਕ ਕਰਾਂਗੇ। ਜੇ ਮਹੀਨਿਆਂ ਮੁਤਾਬਕ ਇਹ ਕਰਾਂਗੇ ਤਾਂ ਫਿਰ ਪੋਹ ਤੁਖਾਰਨਾ ਵਿਆਪੀ ਅਰਥ ਇਹੀ ਕਰਨੇ ਪੈਣਗੇ ਕਿ ਪੋਹ ਦੇ ਮਹੀਨੇ ਦੀ ਠੰਡ ਨਹੀਂ ਵਿਆਪ ਸਕਦੀ, ਕੰਠ ਮਿਲਿਆ ਹਰਨਾ ਅਤੇ ਆਸਟ੍ਰੇਲੀਆਈ ਧਰਤੀ 'ਤੇ ਪੋਹ ਦੇ ਮਹੀਨੇ ਰੱਜ ਕੇ ਗਰਮੀ ਹੋਣੀ, ਕਿਸੇ ਨੇ ਕਥਾ ਕਰਨੀ ਨਹੀਂ ਦੇਣੀ। ਉਹਨੇ ਕਹਿਣਾ ਕਿਉਂ ਝੂਠ ਬੋਲੀ ਜਾਣ। ਅਸਾੜ ਤਪੰਦਾ ਤਿਸ ਲੱਗੇ ਹਰ ਨਾਹਨ ਜਿੰਨਾ ਪਾਸ, ਕਿ ਹੜ੍ਹ ਦੇ ਮਹੀਨੇ 'ਚ ਤਪਸ਼ ਨਹੀਂ ਲੱਗੇਗੀ ਅਤੇ ਆਸਟ੍ਰੇਲੀਆ 'ਚ ਕਥਾ ਨਹੀਂ ਹੋਣੀ ਕਿ ਉੱਥੇ ਠੰਡ ਬਹੁਤ ਹੁੰਦੀ ਹੈ ਹੜ੍ਹ ਦੇ ਮਹੀਨੇ ਦੇ ਵਿੱਚ। 12 ਮਹਾ ਲਿਖਣ ਦਾ ਕਾਰਨ ਮੇਰੇ ਸਾਹਿਬ ਦਾ ਕਿ ਆ ਤੂੰ ਮਹੀਨੇ ਵਾਲੇ ਦਿਨ ਇਕੱਠਾ ਹੋਇਆ ਹੈ, ਮੈਂ ਤੈਨੂੰ ਇਸ ਇਕੱਠ ਵਿੱਚ ਦੱਸਾਂਗਾ ਕਿ ਆ ਤੂੰ ਆਇਆ ਮਹੀਨੇ ਨੂੰ ਮੰਨਣ ਵਾਸਤੇ ਆ, ਪਰ ਮੈਂ ਤੈਨੂੰ ਦੱਸਦਾ ਕਿ ਮਹੀਨੇ ਨੂੰ ਮੰਨਣ ਵਾਲੇ ਆ, ਮਹੀਨੇ ਨੇ ਤੇਰਾ ਸਹਾਈ ਨਹੀਂ ਹੋਣਾ, ਸਹਾਈ ਤੇਰਾ ਉਸ ਪਰਮੇਸ਼ਰ ਨੇ ਹੋਣਾ ਹੈ। ਇਸ ਵਾਸਤੇ ਤੂੰ ਉਹਦੀ ਪੂਜਾ ਕਰ ਜਿਹੜਾ ਤੇਰਾ ਸਹਾਇਕ ਹੋਏ। ਅੱਜ ਦਾ ਫਰਮਾਨ ਵੀ ਹੈ, ਈਤ ਊਤ ਨਾ ਵਿਛੜੇ ਸੋ ਸੰਗੀ ਗਿਣੀਏ, ਜਿਹੜਾ ਲੋਕ ਪ੍ਰਲੋਕ ਦੇ ਵਿੱਚ ਨਾ ਵਿਛੜੇ ਉਹਨੂੰ ਸੰਗੀ ਗਿਣੀ। ਅੱਜ ਕਈ ਵੀਰ ਇਹ ਕਹਿੰਦੇ ਕਿ ਨਾਨਕ ਸ਼ਾਹੀ ਕੈਲੰਡਰ ਜਿਹੜਾ ਹੈ ਉਹ ਸਿੱਖ ਦਾ ਅੰਮ੍ਰਿਤ ਨਹੀਂ ਛਕਿਆ ਹੋਇਆ, ਇਸ ਕਰਕੇ ਜਿੰਨੇ ਚਿਰ ਸਿੱਖ ਅੰਮ੍ਰਿਤ ਨਹੀਂ ਛਕਦਾ ਉਨੇ ਚਿਰ ਸਿੱਖੀ 'ਚ ਦਾਖਲ ਨਹੀਂ ਹੁੰਦਾ, ਇਸ ਕਰਕੇ ਅਸੀਂ ਉਹਨੂੰ ਨਹੀਂ ਮੰਨਦੇ। ਅਤੇ ਯਾਦ ਰੱਖਿਓ, ਦੂਜਾ ਕਿਹੜਾ ਗੁਰੂ ਕਿ ਕਿਸੇ ਪੱਕੇ ਗੁਰੂ ਅਭਿਆਸੀ ਦਾ ਬਣਾਇਆ, ਉਹ ਵੀ ਤਾਂ ਬ੍ਰਾਹਮਣ ਦਾ ਬਣਾਇਆ ਹੋਇਆ। ਜਬ ਲੱਗ ਰਹੇ ਖਾਲਸਾ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਤੋਂ ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਸੀਂ ਸਿੱਖ ਖਾਣ ਦਾਨ ਦੇ ਵਿੱਚ ਜੰਮੇ ਹੋਏ ਬੱਚੇ ਨੇ, ਜੇ ਤਿਆਰ ਕਰ ਦਿੱਤਾ ਹੈ ਉਹਨੂੰ ਤਾਂ ਮੰਨਣ ਨੂੰ ਤਿਆਰ ਨਹੀਂ, ਪਰ ਬ੍ਰਾਹਮਣ ਦੇ ਮੰਨਣ ਨੂੰ ਤਿਆਰ ਆ ਜਿਹਨੂੰ ਗੁਰੂ ਨੇ ਰੋਕਿਆ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਇੱਕ ਬਚਨ ਨੇ, ਮੈਂ ਸਾਲ ਵਾਲੇ ਪਾਸੇ ਨੂੰ ਫਿਰ ਆਵਾਂਗਾ, ਕਿ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਾਬੇ ਬਕਾਰ ਦੀ ਧਰਤੀ 'ਤੇ ਉਹ ਸਿੱਖ ਦੀ ਆਤਮਿਕ ਅਵਸਥਾ ਜਿਹੜਾ ਗੁਰੂ ਦੇ ਨਾਲ ਇੱਕ ਹੋ ਗਿਆ ਹੈ, ਔਰ ਉਹਨੂੰ ਗੁਰੂ ਦੀ ਅਵਸਥਾ ਕਹਿ ਲਓ। ਮੈਂ ਇੱਕ ਦਿਨ ਜ਼ਿਕਰ ਕੀਤਾ ਸੀ ਗੁਰੂ ਅਤੇ ਸਿੱਖ ਦੇ ਅਰਥ ਇੱਕ ਨੇ, ਔਰ ਸਾਨੂੰ ਜਿਹੜੇ ਵੀ ਲਕਬ ਦਿੱਤੇ ਆ ਉਹ ਲਕਬ ਦਿੱਤੇ ਆ ਜਿਹੜੇ ਪਰਮੇਸ਼ਰ ਵਾਸਤੇ ਗੁਰੂ ਕੀ ਬਾਣੀ ਵਿੱਚ ਅਤੇ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵਰਤੇ ਆ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ, ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀ। ਯਾਦ ਰੱਖਿਓ, ਹੁਕਮ ਮੰਨੇ ਸਿਰਦਾਰ, ਸਰਦਾਰ ਕਾਹਦੇ ਵਾਸਤੇ ਵਰਤਿਆ ਗਿਆ ਸਾਹਿਬ ਨੇ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕਿ ਉਸ ਵਾਹਿਗੁਰੂ ਵਾਸਤੇ। ਅਤੇ ਸਾਨੂੰ ਲਕਬ ਦਿੱਤਾ ਹੈ ਜਿਹੜੇ ਸਾਨੂੰ ਕਹਿੰਦੇ ਸੀ ਤੁਸੀਂ ਛੋਦਰ ਜੇ, ਆਖਿਆ ਸਿੱਖੋ ਆਓ, ਅੱਜ ਮੇਰੇ ਘਰ ਵਿੱਚ ਦਾਖਲਾ ਲਿਆ ਅਤੇ ਤੇਰੇ ਨਾਂ ਦੇ ਅੱਗੇ ਸਰਦਾਰ ਲਾ ਦਿੱਤਾ ਹੈ, ਮੈਂ ਤੈਨੂੰ ਲਕਬ ਉਹ ਦਿੱਤਾ ਜਿਹੜਾ ਉਸ ਵਾਹਿਗੁਰੂ ਵਾਸਤੇ ਹੈ। ਵੇਦ ਪੁਰਾਣ ਕੁਰਾਨ ਦੋਹੂੰ ਮਿਲ, ਭਾਂਤ ਅਨੇਕ ਵਿਚਾਰ ਵਿਚਾਰਾ, ਔਰ ਜਹਾਨ ਨਿਧਾਨ ਕਸ਼ ਨੈ, ਐ ਸੁਭਾਨ ਤੂੰ ਹੀ ਸਰਦਾਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ 33 ਸਵਈਆਂ ਦੇ ਵਿੱਚ ਕਹਿੰਦੇ, ਵੇਦਾਂ ਅਤੇ ਪੁਰਾਣਾਂ ਦੇ ਵਿਚਾਰ ਅਨੇਕਾਂ ਤਰ੍ਹਾਂ ਦੇ ਆਖੇ ਹੋਣਗੇ, ਪਰ ਉਹਨਾਂ ਅਨੇਕਾਂ ਵਿੱਚੋਂ ਕੁਝ ਵੀ ਇੱਥੇ ਟਿਕ ਨਹੀਂ ਸਕਿਆ। ਜੇ ਇੱਕ ਹੈ ਤੇ ਔਰ ਜਹਾਨ ਨਿਧਾਨ ਕਸ਼ ਨਾ ਹੈ, ਐ ਸੁਭਾਨ ਤੂੰ ਹੀ ਸਰਦਾਰਾ। ਅਤੇ ਆਖਿਆ ਸਿੱਖਾ ਮੇਰੇ ਘਰ ਆਇਆ ਆ, ਮੈਂ ਤੈਨੂੰ ਸਰਦਾਰ ਬਣਾ ਰਿਹਾ, ਕਿਉਂਕਿ ਤੂੰ ਜਾਏਗਾ ਨਹੀਂ, ਤੂੰ ਟਿਕਿਆ ਰਹੇਗਾ, ਤੇਰੀ ਜ਼ਿੰਦਗੀ 'ਚ ਮੌਤ ਖਤਮ ਹੋ ਜਾਏਗੀ। ਇਹ ਕਿਤੇ ਫਿਰ ਵਿਚਾਰ ਕੇ ਮੌਤ ਕਿਵੇਂ ਖਤਮ ਹੋ ਜਾਏਗੀ। ਸਿੱਖਾ ਅੱਜ ਮੇਰੇ ਘਰ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਅੱਜ ਤੋਂ ਪਹਿਲਾਂ ਤੇਰੇ ਨਾਂ ਦੇ ਮਗਰ ਦਾਸ ਗੁਪਤਾ ਸ਼ਰਮਾ ਕੁਝ ਸੀ, ਆ ਅੱਜ ਤੇਰੇ ਨਾਂ ਦੇ ਮਗਰ ਮੈਂ ਸਿੰਘ ਲਫ਼ਜ਼ ਲਾਉਂਦਾ ਵਾਂ। ਔਰ ਯਾਦ ਰੱਖਿਓ, ਜੇ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ 'ਚ ਸਿੰਘ ਲਫ਼ਜ਼ ਗੁਰੂ ਨਾਨਕ ਸਾਹਿਬ ਵਾਸਤੇ ਵਰਤਿਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤੁਰਵਾ। ਅਤੇ ਯਾਦ ਰੱਖਿਓ, ਜੇ ਸਿੰਘ ਗੁਰੂ ਨਾਨਕ ਸਾਹਿਬ ਨੂੰ ਆਖਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਗਤ ਸਧਨਾ ਜੀ ਨੇ ਸਿੰਘ ਪਰਮੇਸ਼ਰ ਵਾਸਤੇ ਵਰਤਿਆ, ਸਿੰਘ ਸਰਨ ਕਤ ਜਾਈਏ ਜੇ ਜੰਬਕ ਗਰਾਸੇ। ਜਿੱਥੇ ਆਮ ਅਸੀਂ ਸਿੰਘ ਦਾ ਅਰਥ ਸ਼ੇਰ ਲੈਂਦੇ ਹਾਂ, ਪਾਲੀ ਲੈਂਗੁਏਜ ਸਿੰਘ ਦਾ ਅਰਥ ਪੂਰਨ ਪੁਰਖ ਨੂੰ ਕਹਿੰਦੇ ਆ, ਅਤੇ ਪੂਰਨ ਪੁਰਖ ਉਹ ਹੈ ਅਤੇ 230 ਸਾਲ ਲਾ ਕੇ ਸਾਨੂੰ ਉਸ ਵਾਹਿਗੁਰੂ ਨੇ ਪੂਰਨ ਪੁਰਖ ਬਣਾਇਆ। ਅਸੀਂ ਦੁਨਿਆਵੀ ਜਾਤਾਂ ਛੱਡੀਆਂ ਨਹੀਂ, ਮੈਂ ਇੱਕ ਦਿਨ ਜ਼ਿਕਰ ਕੀਤਾ ਸੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਜਾਤ ਛੱਡਤੀ ਤੁਹਾਡੀ, ਆਖਿਆ ਸੀ ਮੈਂ ਆਪਣੇ ਨਾਂ ਦੇ ਮਗਰ ਖਾਲਸਾ ਲਾ ਲਿਆ, ਅਤੇ ਸਿੱਖਾ ਮੈਂ ਤੈਨੂੰ ਅੱਜ ਆਪਣੀ ਪਿਛਲੀ ਭੁੱਲ ਜਾਈ, ਤੂੰ ਆਪਣੀ ਖਾਲਸਾ ਬਰਾਦਰੀ ਨਾਲ ਸੰਬੰਧ ਕਾਇਮ ਕਰੀ, ਅਤੇ ਮੈਂ ਤੈਨੂੰ ਅੱਜ ਖਾਲਸਾ ਕਹਿ ਰਿਹਾ, ਅਤੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਤਿੰਨ ਲਕਬ ਉਹ ਦਿੱਤੇ ਜਿਹੜੇ ਉਸ ਵਾਹਿਗੁਰੂ ਵਾਸਤੇ। ਮੈਂ ਤਾਂ ਹੀ ਦੋ ਗੱਲਾਂ ਕੀਤੀਆਂ ਕਿ ਕਹਿ ਨਾ ਦੇਣ ਕਿ ਸਿੱਖ ਨੂੰ ਗੁਰੂ ਦੇ ਬਰਾਬਰ ਕਰਤਾ। ਸਿੱਖ ਨੇ ਕਿਹਾ ਸਿੱਖਾ, ਗੁਰੂ ਕਹਿੰਦਾ ਆ ਮੈਂ ਤੂੰ ਬਰਾਬਰ ਬਿਠਾਵਾਂਗਾ, ਹੋਰ ਕਿਸੇ ਨੇ ਬਿਠਾਇਆ ਵੀ ਨਹੀਂ। ਬਾਈਬਲ ਨੂੰ ਪੜ੍ਹਿਓ, ਹਜ਼ਰਤ ਈਸਾ ਕਹਿੰਦਾ ਹੈ ਕਿ ਆ ਮੇਰੀ ਸ਼ਰਨ ਵਿੱਚ ਮੈਂ ਇਜ਼ਰਾਈਲੀ ਭੇਡਾਂ ਦਾ ਰਾਖਾ ਵਾਂ। ਇਜ਼ਰਾਈਲ ਤੱਕ ਸੀਮਤ ਨੇ ਹੱਦਾਂ, ਔਰ ਮੈਂ ਸ਼ੇਰ ਹਾਂ ਅਤੇ ਭੇਡਾਂ ਦਾ ਰਾਖਾ ਵਾਂ। ਇਹ ਨਹੀਂ ਕਿਹਾ ਕਿ ਮੈਂ ਤੈਨੂੰ ਸ਼ੇਰ ਬਣਾ ਰਿਹਾ। ਗੁਰੂ ਗੋਬਿੰਦ ਸਿੰਘ ਕਹਿੰਦਾ ਨਹੀਂ, ਆ ਮੇਰੇ ਕੋਲ ਆ, ਮੈਂ ਸ਼ੇਰ ਹਾਂ ਅਤੇ ਤੈਨੂੰ ਵੀ ਸ਼ੇਰ ਹੀ ਬਣਾਵਾਂਗਾ, ਮੇਰੇ ਤੇਰੇ 'ਚ ਫਰਕ ਨਹੀਂ ਹੋਵੇਗਾ। ਅੱਜ ਇੱਕ ਸਿੱਖ ਦੇ ਪੁੱਤਰ ਨੇ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕੀਤੀ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ, ਅਤੇ ਅਖੌਤੀ ਬ੍ਰਾਹਮਣ ਲੁੱਟਣ ਵਾਸਤੇ ਆ ਗਏ ਕਿ ਤੇਰੇ ਪਿਓ ਦੀ ਗਤਿਆ ਨਹੀਂ ਹੋਈ, ਆਪਾਂ ਗਤਿਆ ਕਰਨੀ। ਸਾਰਾ ਘਰ ਲੁੱਟਿਆ ਗਿਆ, ਕਹਿੰਦੇ ਗਤਿਆ ਅਜੇ ਵੀ ਨਹੀਂ ਹੋਈ, ਹੁਣ ਗੰਗਾ ਇਸ਼ਨਾਨ ਕਰਕੇ ਆ, ਉੱਥੇ ਜਾ ਕੇ ਕਰਕੇ ਉਹਦੇ ਹੱਡੀਆਂ ਚੱਕ ਕੇ ਫੁੱਲ ਉੱਥੇ ਪਾ ਗਿਆ, ਗਤਿਆ ਫਿਰ ਹੋਵੇਗੀ। ਅਤੇ ਅੱਜ ਉਹ ਸਿੱਖ ਲੰਘਣ ਲੱਗਾ, ਆਨੰਦਪੁਰ ਸਾਹਿਬ ਆ ਗਿਆ ਹੈ ਕਿ ਮੇਰਾ ਬਾਪ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੋਲ ਆਉਂਦਾ ਸੀ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੋਲ ਹੋ ਜਾਵਾਂ। ਅੱਜ ਉਹ ਸਿੱਖ ਸਿੱਖਾਂ ਨੂੰ ਕਹਿਣ ਲੱਗਾ ਹੈ ਕਿ ਸਾਰਾ ਘਰ ਲਾ ਤਾ, ਅਜੇ ਪਿਓ ਦੀ ਗਤਿਆ ਨਹੀਂ ਹੋਈ, ਅਤੇ ਭਾਈ ਦਿਆ ਸਿੰਘ ਨੇ ਫੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਪੇਸ਼ ਕਰ ਦਿੱਤਾ। ਸੰਬੋਧਨ ਉਹ ਸਿੱਖ ਨੂੰ ਹੈ, ਪਰ ਹੈ ਸਾਡੇ ਸਾਰਿਆਂ ਵਾਸਤੇ। ਆਨੰਦਪੁਰ ਸਾਹਿਬ ਦੀ ਧਰਤੀ 'ਤੇ ਬਚਨ ਆਖੇ ਸਿੱਖੋ, ਹਮ ਚੋ, ਹਮ ਮੈਂ, ਚੋ ਮੇਰੇ ਬਰਾਬਰ। ਜਿਸ ਸਿੱਖ ਦੀ ਵਾਰਤਾ ਇਹ ਕਹਿੰਦਾ ਗਤਿਆ ਨਹੀਂ ਹੋਈ, ਮੈਂ ਕਹਿਣ ਲੱਗਾ ਉਹ ਸਿੱਖ ਹਮ ਚੋ ਮੋਨਾਇਮ, ਮੁਨਾਇਮ ਹੁੰਦਾ ਨਿਆਮਤਾਂ ਦਾਤਾਂ ਦੇਣ ਵਾਲਾ, ਕਿ ਜਿਵੇਂ ਗੁਰੂ ਦਾਤਾਂ ਦੇਣ ਵਾਲਾ ਹੈ, ਸਿੱਖ ਸਿੱਖ ਬਣ ਜਾਵੇ ਅਤੇ ਸਿੱਖ ਵੀ ਬਚਨ ਕਰ ਦੇਵੇ। ਅਤੇ ਯਾਦ ਰੱਖਿਓ ਜੇ ਉੱਥੇ ਉਹ ਦਾਤਾਂ ਨਸੀਬ ਹੋ ਜਾਂਦੀਆਂ ਨੇ, ਸਿੱਖ ਦਾ ਬਚਨ ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ ਮੋਏ, ਮੇਰਾ ਗੁਰੂ ਕਹਿੰਦਾ ਕਿ ਨਹੀਂ, ਜੋ ਸਿੱਖ ਨੇ ਕਹਿ ਤਾਂ ਪੂਰੀ ਹੋਵੇਗੀ। ਹਮ ਚੋ ਮਨਾਇਮ ਮਸਕੀਨ, ਸਿੱਖ ਮੇਰੇ ਬਰਾਬਰ ਦਾ ਸੀ ਪਰ ਹੈ ਬੜਾ ਨਿਮਰਤਾ ਵਾਲਾ ਸੀ, ਅਤੇ ਉਹਦੇ ਪੁੱਤਰ ਨੂੰ ਆਖਿਆ ਗਰੀਬ ਮਾਕੁਨ ਫਿਕਰ। ਫਾਰਸੀ 'ਚ ਕੁਨ ਕਹਿੰਦੇ ਕਰਨ ਨੂੰ, ਅਤੇ ਨਾ ਕਰਨ ਨੂੰ ਕਹਿੰਦੇ ਆ ਮਾਕੁਨ। ਕਹਿੰਦੇ ਉਹ ਤੂੰ ਕਿਉਂ ਫਿਕਰ ਕਰਦਾ ਵੇਂ, ਗਸ਼ਤ ਜੰਨਤ ਨਸੀਬ, ਤੇਰੇ ਉਸ ਬਾਪ ਨੂੰ ਤੇ ਜੰਨਤ ਸੱਚ ਖੰਡ ਨਸੀਬ ਹੋਇਆ ਹੈ। ਸਿੱਖ ਹੋਵੇ ਤੇ ਕੀ ਉਹਨੂੰ ਕਿਸੇ ਹੋਰ ਆਸਰੇ ਲੋੜ। ਸਾਹਿਬ ਜੀ ਕਹਿਣ ਲੱਗੇ ਨਹੀਂ, ਬਦਾ ਰਾਮ ਮਦੇ ਬੰਦ ਵਾ ਸਤਿਗੁਰੂ। ਮਦੇ ਦਾ ਅਰਥ ਹੈ ਮਦਦਗੀਰ। ਉਹ ਜਿਨ੍ਹਾਂ ਦਾ ਮਦਦਗੀਰ ਸਤਿਗੁਰੂ ਹੋਵੇ, ਬੰਧਨ ਕੱਟਣ ਵਾਲਾ ਸਤਿਗੁਰੂ ਹੋਵੇ, ਉਹਨੂੰ ਕਿਸੇ ਕੋਲ ਜਾ ਕੇ ਬੰਧਨ ਕਟਾਉਣ ਦੀ ਲੋੜ ਕੀ ਹੈ। ਬਾ ਸਿੱਖਾਂ ਅਨਾਇਤ ਬੇ ਅਫਜ਼ਾਇਤ, ਉਹ ਕਿ ਸਿੱਖਾਂ ਦੇ ਉੱਤੇ ਤੇ ਗੁਰੂ ਨੇ ਬੜੀ ਅਨਾਇਤ ਬੜੀ ਕਿਰਪਾ ਕੀਤੀ ਹੋਈ ਹੈ। ਫਿਰ ਸਿੱਖਾਂ ਜਿਸ ਘਰ ਵਿੱਚ ਜਾਣਾ ਹੈ, ਬਾ ਬੀ ਵਾਲਦੈਨ, ਯਾਦ ਰੱਖਿਓ ਜੇ ਵਾਲਦ ਕਹਿੰਦੇ ਪਿਤਾ ਨੂੰ ਤੇ ਵਾਲਦਾ ਕਹਿੰਦੇ ਆ ਮਾਂ ਨੂੰ। ਸਾਹਿਬ ਜੀ ਨੇ ਲਫ਼ਜ਼ ਵਾਲਦੈਨ ਵਰਤਿਆ ਹੈ। ਵਾਲਦੈਨ ਦਾ ਅਰਥ ਹੈ ਮਾਂ ਬਾਪ। ਉਹ ਵਾਹਿਗੁਰੂ ਸਾਡਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਹਰਜੀ ਮਾਤਾ, ਹਰਜੀ ਪਿਤਾ। ਗੁਰੂ ਗੋਬਿੰਦ ਸਿੰਘ ਕਹਿ ਸਿੱਖਾ, ਜਿਸ ਘਰ ਵਿੱਚ ਤੂੰ ਜਾਣਾ ਹੈ, ਉਸ ਘਰ ਵਿੱਚ ਤੇਰਾ ਮਾਂ ਬਾਪ ਬੈਠਾ ਹੋਵੇ ਤੇ ਤੈਨੂੰ ਫਿਕਰ ਕਿਸ ਗੱਲ ਦਾ ਹੋਵੇ? ਕਹਿੰਦੇ ਨਹੀਂ, ਤੈਨੂੰ ਫਿਕਰ ਨਹੀਂ ਹੋ ਸਕਦਾ, ਕਿਉਂਕਿ ਤੇਰੇ ਖੇਸ ਦਰਜ ਨਾ ਉਸ ਦਰ ਦੇ ਵਿੱਚ ਤੇ ਤੇਰਾ ਗੁਰਦੇਵ, ਗੁਰਦੇਵ ਪਿਤਾ ਮਾਂ ਬੈਠਾ ਹੋਇਆ ਵੇ, ਤੈਨੂੰ ਫਿਕਰ ਕਰਨ ਦੀ ਲੋੜ ਕੀ ਹੈ? ਹਾਂ, ਤੈਨੂੰ ਇੱਕ ਗੱਲ ਕਰਨ ਦੀ ਲੋੜ ਹੈ ਕਿ ਬਗੋ ਆ ਮਨਮ ਨੀਸ ਅੰਮ੍ਰਿਤ ਬਨੋਸ਼, ਤੂੰ ਹਿੰਮਤ ਕਰਕੇ ਜਿਹੜਾ ਗੁਰੂ ਨੇ ਤੈਨੂੰ ਅੰਮ੍ਰਿਤ ਬਖਸ਼ਿਆ ਹੈ, ਬਸ ਤੂੰ ਉਸ ਅੰਮ੍ਰਿਤ ਦੀ ਪ੍ਰਾਪਤੀ ਕਰ ਲਾ। ਹੱਥ ਜੋੜ ਕੇ ਦਾਤੇ ਨੂੰ ਕਹਿ ਦੇ, ਦਾਤਿਆ ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ ਦੇ ਆਪਣਾ ਨਾਮ। ਅਤੇ ਜੇ ਨਾ ਕੀਤਾ ਤੇ ਅਗਲੇ ਬਚਨ ਨੇ ਗੁਰੂ ਗੋਬਿੰਦ ਸਿੰਘ ਦੇ, ਫਰਮੋਸ਼ ਕਰਦਾ ਗੁਰੂ ਸਦਾ ਸਿਤਮ, ਕਿ ਜਿਹੜੇ ਗੁਰੂ ਨੂੰ ਭੁੱਲ ਜਾਂਦੇ ਆ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੇ ਫਰਮੋਸ਼ ਕਰਦਾ ਗੁਰੂ ਸਦਾ ਸਿਤਮ, ਜਿਨ੍ਹਾਂ ਨੇ ਗੁਰੂ ਨੂੰ ਭੁੱਲ ਗਿਆ ਕਿਸੇ ਹੋਰ ਦੀ ਮੰਨੀ ਹੈ, ਕਹਿੰਦੇ ਫਿਰ ਸੁੱਖ ਵੀ ਨਹੀਂ ਪਾ ਸਕਦੇ। ਅਤੇ ਫਿਰ ਅਗਲੇ ਪਾਸੇ ਕਹਿੰਦੇ ਨੇ ਤੁਰਾ ਹਰਚੇ ਗੋਇੰਦ ਬ੍ਰਾਹਮਣ ਮਾਕੁਣ। ਤੂੰ ਕਦੀ ਵੀ ਬ੍ਰਾਹਮਣ ਦਾ ਕਿਹਾ ਹੋਇਆ ਕਰਨਾ ਨਹੀਂ। ਤੇ ਯਾਦ ਰੱਖਿਓ, ਅੱਜ ਸਿੱਖ ਬਹੁਤ ਵੱਡੇ ਹੋਣੇ ਆ, ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਤਾਂ ਮੰਨਦੇ ਨਹੀਂ, ਤੇ ਬ੍ਰਾਹਮਣ ਦਾ ਬਣਾਇਆ ਹੋਇਆ ਮੰਨਣ ਤੋਂ ਬਹੁਤ ਜ਼ੋਰ ਲੱਗਾ ਹੋਇਆ ਕਿ ਅਸੀਂ ਉਹ ਰਵਾਇਤ ਨਹੀਂ ਛੱਡਣੀ, ਸਾਡੀ ਪੁਰਾਤਨ ਹੈ। ਤੇ ਜੰਜੂ ਪਾਉਣ ਦੀ ਰਵਾਇਤ ਵੀ ਬਹੁਤ ਪੁਰਾਤਨ ਸੀਗੀ। ਉਹ ਫਿਰ ਬੰਦੇ ਮਰਨ ਤੋਂ ਬਾਅਦ ਕੱਪੜੇ ਦੇਣੇ ਤੇ ਗਾਂ ਦਾ, ਉਹ ਰਵਾਇਤਾਂ ਬੜੀਆਂ ਪੁਰਾਤਨ ਸੀਗੀਆਂ। ਉਹ ਮੁੰਡਨ ਕਰਨ ਦੀ ਰਵਾਇਤ ਵੀ ਬਹੁਤ ਪੁਰਾਤਨ ਸੀ। ਇਹਦਾ ਮਤਲਬ ਤੂੰ ਗੁਰੂ ਨੂੰ ਭੁੱਲ ਚੁੱਕਾ ਹੈ। ਤੇ ਗੁਰੂ ਕਹਿੰਦਾ ਤੁਰਾ ਹਰਚੇ ਗੋਇੰਦ ਬ੍ਰਾਹਮਣ ਮਾਕੁਣ, ਤੂੰ ਉਹਦਾ ਕਿਹਾ ਨਹੀਂ ਮੰਨਣਾ। ਸਾਹਿਬ ਜੀ ਕਹਿੰਦੇ ਕਿਹੇ ਦੀ ਤਾਂ ਗੱਲ ਹੀ ਛੱਡ। ਅਜੀ ਸੋਹਬਤੇ, ਸੋਹਬਤੇ ਕਹਿੰਦੇ ਸੰਗਤ ਨੂੰ, ਜੇ ਤੂੰ ਉਹਨਾਂ ਦੀ ਸੰਗਤ ਵੀ ਕਰ ਲਈ। ਅਜੀ ਸੋਹਬਤੇ ਅਲੂਦਾ, ਅਲੂਦਾ ਕਹਿੰਦੇ ਦਾਗ ਲੱਗਣ ਨੂੰ। ਅਜੀ ਸੋਹਬਤੇ ਅਲੂਦਾ ਦਾਮਨ ਮਾਬਾਸ਼, ਦਾਮਨ ਕਹਿੰਦੇ ਕੱਪੜੇ ਨੂੰ, ਪੱਲੇ ਨੂੰ, ਪੱਲਾ ਕਹਿੰਦੇ ਸਰੀਰ ਨੂੰ। ਤੂੰ ਉਹਨਾਂ ਦੇ ਕਿਹਾ ਤੇ ਕੀ ਮੰਨਣਾ, ਉਹਨਾਂ ਦੀ ਸੰਗਤ ਨਹੀਂ ਕਰਨੀ। ਜੇ ਸੰਗਤ ਕੀਤੀ ਤੇਰਾ ਇਹ ਪੱਲਾ ਦਾਗੀ ਹੋ ਜਾਵੇ, ਤੇ ਦਾਗੀ ਨੂੰ ਕੋਈ ਥਾਂ ਨਹੀਂ। ਦਾਗੀ ਫਰੂਟ ਹੋਵੇਗਾ, ਸਿੱਟ ਦੇ ਬਾਰੇ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਹੋਊਗਾ। ਤੇ ਤੂੰ ਆਖੇ ਤੈਨੂੰ ਗੁਰੂ ਰੱਖ ਲਵੇ, ਉੱਥੇ ਨਹੀਂ ਰੱਖਿਆ ਜਾ ਸਕਦਾ। ਕਹਿੰਦੇ ਕਿਉਂ ਮੈਂ ਤੈਨੂੰ ਕਹਿਣਾ, ਕਿਉਂਕਿ ਉਹ ਜਿਹੜੇ ਅਖੌਤੀ ਬ੍ਰਾਹਮਣ ਨੇ, ਸਦਾ ਮੀਂਹ ਦਹਿੰਦ ਸਿੰਘ ਮਾਰਾ ਖਸਮ, ਉਹ ਅਖੌਤੀ ਬ੍ਰਾਹਮਣ ਸਦਾ ਹੀ ਸਿੱਖ ਨੂੰ ਮਰਿਆ ਹੋਇਆ ਵੇਖਣਾ ਚਾਹੁੰਦੇ ਨੇ। ਕਿਸੇ ਦਾ ਰਿਪੋਰਟ ਸਾਂਝੀ ਕਰਾਂਗੇ ਕਿ ਜਿਹੜੀ ਰਿਪੋਰਟ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਔਰੰਗਜ਼ੇਬ ਦੇ CID ਰਿਪੋਰਟਰ ਨੇ ਕਹੀ, ਮਾਫ਼ ਕਰੋ, ਜਿਹੜੇ ਟ੍ਰੈਕਟ ਛਾਪੇ ਆ ਉਹ ਸਜਣਾ ਨੇ, ਨਾ ਤਾਂ ਰਿਪੋਰਟ ਪੜ੍ਹਨ ਵਾਸਤੇ ਅਲੀਗੜ੍ਹ ਯੂਨੀਵਰਸਿਟੀ ਕੋਈ ਪਹੁੰਚਿਆ, ਨਾ ਉਸ ਰਿਪੋਰਟ ਨੂੰ ਬਚਿਆ। ਉਹ ਰਿਪੋਰਟ ਤਾਂ ਸਿੱਖ ਧਰਮ ਵਾਸਤੇ ਇੰਨੀ ਕੰਮ ਦੀ ਹੈ, ਜਿਹਦੇ ਵਿੱਚ ਪਖੰਡ ਦੀਆਂ ਧੱਜੀਆਂ ਉਡਾਈਆਂ ਹੋਈਆਂ ਅਤੇ ਸਾਨੂੰ ਇੱਕ ਹੋਣ ਦਾ ਸੰਦੇਸ਼ ਹੋਵੇ। ਪਤਾ ਨਹੀਂ ਉਹ ਕਿਵੇਂ ਟ੍ਰੈਕਟ ਛਾਪ ਦਿੱਤੇ ਹੋਏ ਨੇ। ਇਹ ਗੱਲ ਵੱਖਰੀ ਕਿ ਅਸੀਂ ਉਹਨਾਂ ਨੂੰ ਜੋ ਮਰਜ਼ੀ ਮੰਨ ਲਈਏ ਜਾਂ ਜਿੰਨਾ ਮਰਜ਼ੀ ਸਤਿਕਾਰ ਕਰ ਦਈਏ, ਪਰ ਯਾਦ ਰੱਖਿਓ ਰਿਪੋਰਟ ਉਹਨਾਂ ਕਿਸੇ ਨੇ ਨਹੀਂ ਵਾਚੀ, ਆਪਾਂ ਇੱਕ ਦਿਨ ਸਾਂਝੀ ਕਰਾਂਗੇ। ਤੇ ਸਦਾ ਮੀਂਹ ਦਹਿੰਦ ਸਿੰਘ ਮਾਰਾ ਖਸਮ, ਉਹ ਤੂੰ ਉਹਦੀ ਸੰਗਤ ਨਾ ਕਰੀ, ਉਹ ਤੈਨੂੰ ਸਦਾ ਮਰਿਆ ਹੋਇਆ ਵੇਖਣਾ ਚਾਹੀਦਾ, ਤੂੰ ਕਰਨਾ ਕੀ ਹੈ। ਹੁਣ ਕਈ ਸੱਜਣ ਕਹਿਣਗੇ, ਮੈਂ ਅੰਮ੍ਰਿਤ ਉਦੋਂ ਛਕਾਂਗਾ ਜਦੋਂ ਮੈਨੂੰ ਹੁਕਮ ਹੋਵੇਗਾ, ਕਿ ਹੁਣ ਤੇਰੇ ਵਾਸਤੇ ਗੁਰੂ ਗੋਬਿੰਦ ਸਿੰਘ ਆਕਾਸ਼ ਚੋਂ ਉੱਡ ਕੇ ਸਿਪਾਹੀ ਥੱਲੇ ਆਵੇ ਕਹਿਣ ਵਾਸਤੇ ਵੀ ਤੂੰ ਅੰਮ੍ਰਿਤ ਛਕ ਲਾ। ਨਹੀਂ, ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਬਾ ਵਕਤ ਚੋਂ ਜਵਾਨੀ, ਬਾ ਵਕਤ ਸਮਾਂ, ਤੇਰੇ 'ਤੇ ਜਵਾਨੀ ਦਾ ਸਮਾਂ ਆ ਜਾਏ, ਅਤੇ ਜਵਾਨੀ ਦੇ ਸਮੇਂ ਵਿੱਚ ਹੀ, ਬਾ ਵਕਤ ਚੋਂ ਜਵਾਨੀ ਅੰਮ੍ਰਿਤ ਤਲਾਸ਼, ਤੂੰ ਅੰਮ੍ਰਿਤ ਦਾ ਟੰਡਾਊ, ਅੰਮ੍ਰਿਤ ਨੂੰ ਲੱਭਣ ਵਾਸਤੇ ਤੂੰ ਜਵਾਨੀ ਦੀ ਉਮਰ ਵਿੱਚ ਹੀ ਤੁਰ ਪਈ। ਕਿਉਂ ਕਿ ਅੱਜ ਦਸਤ ਆਜ ਦੁਸ਼ਮਣ ਮਾਬਾਸ਼, ਜੇ ਤੂੰ ਅੰਮ੍ਰਿਤ ਨਾ ਛਕਿਆ, ਤੂੰ ਆਜ ਗਰੀਬ ਹੋਵੇਗਾ, ਨਿਤਾਣਾ ਹੋਵੇਗਾ, ਫਿਰ ਉਹਨਾਂ ਲੋਕਾਂ ਨੇ ਤੇਰੇ ਉੱਤੇ ਅਸਰ ਪਾ ਜਾਣਾ ਹੈ, ਅਤੇ ਤੇਰਾ ਜਨਮ ਜਿਹੜਾ ਉਹ ਲੁੱਟਿਆ ਜਾਣਾ ਹੈ, ਇਸ ਜਨਮ ਨੂੰ ਤੁਰ ਜਾਏਗਾ। ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉਹਨਾਂ ਨੇ ਤੇਰੇ 'ਤੇ ਗਲਬਾ ਪਾ ਲੈਣਾ। ਅਤੇ ਅਗਲੀ ਪੰਕਤੀ ਬੜੀ ਕਮਾਲ ਦੀ ਹੈ, ਕਹਿੰਦੇ ਤਾਲਬੇ ਕੁਨ ਨਾ ਬ੍ਰਾਹਮਣ ਅਸਲਾਫ, ਤੈਨੂੰ ਭੋਰਾ ਵੀ ਉਸ ਅਖੌਤੀ ਬ੍ਰਾਹਮਣ ਦੀ, ਉਹ ਕਰਮ ਕਾਂਡ ਕਰਨ ਵਾਲੇ ਦੀ ਤੈਨੂੰ ਤਲਬ ਭੋਰਾ ਵੀ ਨਹੀਂ ਹੋਣੀ ਚਾਹੀਦੀ। ਅਤੇ ਕਹਿੰਦੇ ਫਿਰ ਕਰਨਾ ਕੀ ਹੈ, ਸ਼ਬਦ ਇਸਮੇ ਜਸਦਾ ਬਾ ਵਿਰਦੇ ਜ਼ੁਬਾਂ, ਜਸਦਾ ਕਹਿੰਦੇ ਵਾਹਿਗੁਰੂ ਨੂੰ, ਜ਼ੁਬਾਂ ਰਸਨਾ, ਤੇਰੀ ਜ਼ੁਬਾਨ ਉੱਤੇ ਕੇਵਲ ਇੱਕ ਮੇਰੇ ਵਾਹਿਗੁਰੂ ਦਾ ਨਾਮ ਹੋਵੇ, ਉਹਦੇ ਤੋਂ ਬਿਨਾਂ ਕੋਈ ਹੋਰ ਦੂਜਾ ਨਾਮ ਨਾ ਹੋਵੇ। ਜੰਗਲਾਂ 'ਚ ਰਹਿਣ ਵਾਲੇ ਰਿਸ਼ੀਆਂ ਮੁਨੀਆਂ ਨੇ ਇਸ ਦੁਨੀਆਂ ਦੇ ਉੱਤੇ ਜਨਮ ਲੈ ਕੇ ਇੱਕੋ ਹੀ ਕਰਮ ਕੀਤਾ ਕਿ ਵਿਹਲੇ ਬੈਠ ਕੇ ਆਪਣੀਆਂ ਰੋਟੀਆਂ ਸੇਕਣ ਵਾਸਤੇ ਉਸ ਇੱਕ ਦੇ ਨਾਲੋਂ ਕਿਵੇਂ ਤੋੜਨਾ ਵੇ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਂਝਾ ਕਰਾਂਗੇ ਕਿ ਕਿਵੇਂ ਉਹਨਾਂ ਨੂੰ, ਸਾਨੂੰ ਇੱਕ ਨੂੰ ਤੋੜਨ ਸਜੋਰ ਕੀਤਾ, ਅਤੇ ਅਸੀਂ ਉਹਨਾਂ ਦਾ ਕਿਹਾ ਮੰਨ ਕੇ ਕਿਸੇ ਹੋਰ ਨੂੰ ਨਮਸਕਾਰ ਕਰ ਸਕਦੇ ਹਾਂ। ਪਰ ਗੁਰੂ ਨਾਨਕ ਸਾਹਿਬ ਅਤੇ ਜਪਜੀ ਸਾਹਿਬ 'ਚ ਕਹਿੰਦੇ ਨੇ, ਮੇਰੀ ਨਮਸਕਾਰ ਕਿਹਨੂੰ ਹੈ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਦੇਸ਼ ਤਿਸੇ ਆਦੇਸ਼, ਤੇਰੇ ਤੋਂ ਬਿਨਾਂ ਦਾਤਿਆ ਮੇਰੀ ਕਿਸੇ ਹੋਰ ਨੂੰ ਨਮਸਕਾਰ ਨਹੀਂ। ਸਿੱਖਾ, ਤੇਰੀ ਸੁਪਰੀਮ ਕੋਰਟ ਸ੍ਰੀ ਅਕਾਲ ਤਖਤ ਸਾਹਿਬ, ਔਰ ਤੂੰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਤੇ ਤੇਰੇ ਹਰ ਕਰਮ ਦੇ ਵਿੱਚ, ਉਹਨਾਂ ਦੇ ਹਰ ਕਰਮ ਚ ਦੇਵੀ ਦੇਵਤਿਆਂ ਦੀ ਪੂਜਾ ਹੈ। ਮੈਂ ਇੱਕ ਗੱਲ ਹੋਰ ਕਹਿ ਦਵਾਂ ਇੱਕ ਮਿੰਟ ਦੀ, ਜਿੱਥੇ ਅਸੀਂ ਨਾਨਕ ਸ਼ਾਹੀ ਕੈਲੰਡਰ ਲਾਗੂ ਕੀਤਾ, ਸਾਡੇ ਆਪਣੇ ਵਾਰ ਹੋਣ, ਜਿਵੇਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਐਤਵਾਰ ਏ, ਸਾਡਾ ਐਤਵਾਰ ਨਾਨਕ ਵਾਰ ਹੋਵੇ। ਜੇ ਅਸੀਂ ਉਹ ਡਾਟਾ ਅਪਣਾਇਆ, ਸਾਡੀ ਵਰਡ ਨਾਲ ਸਾਂਝ ਪਏਗੀ। 30 ਮਾਰਚ 1699 ਨੂੰ 1699 ਦੀ ਵਿਸਾਖੀ ਆਈ ਹੈ, ਔਰ ਇਦੋਂ 1621 ਚਲੇ ਜਾਓ, 1 ਅਪ੍ਰੈਲ ਵਿਸਾਖੀ ਵਾਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ। ਇੱਕ ਅੱਧੇ ਦਿਨ ਦਾ ਫਰਕ ਪੈਂਦਾ ਹੈ। ਅਸੀਂ ਵਰਲਡ ਵਿੱਚ ਇੱਕ ਹੋਵਾਂਗੇ, ਉੱਧਰ ਕੋਈ ਈਸਾਈ ਆਵੇਗਾ, ਉਹ ਈਸਵੀ ਬਣਾ ਕੇ ਆਏਗਾ, ਅਸੀਂ ਨਾਨਕ ਸ਼ਾਹੀ ਬਣਾ ਕੇ ਨਿਕਲਾਂਗੇ, ਅਤੇ ਦੋਹਾਂ ਨੂੰ ਵਾਰਕਾਂ ਨੂੰ ਉਹਨੂੰ ਪਤਾ ਲੱਗੇਗਾ ਇਹਨਾਂ ਦਾ ਨਾਨਕ ਸ਼ਾਹੀ ਅੱਜ ਏ। ਪਰ ਮੈਂ ਬੇਨਤੀ ਕਰਾਂ, ਅਕਾਲ ਤਖਤ ਸਾਹਿਬ ਤੋਂ ਜੋ ਜਾਰੀ ਹੋਇਆ ਉਹਨੂੰ ਮੰਨ ਲਓ, ਉਹਦੇ ਵਿੱਚ ਉੱਥੇ ਬਹਿ ਕੇ, ਮੈਂ ਤੇਜਾ ਹਾਂ ਸਮੁੰਦਰੀ ਹਾਲ 'ਚ ਮੀਟਿੰਗਾਂ ਅਟੈਂਡ ਕੀਤਾ, ਮੈਂ ਵੇਖਦਾ ਉੱਥੇ ਜਾ ਕੇ ਬੋਲਣ ਵਾਲਾ ਵਿਰਲਾ ਹੀ ਹੁੰਦਾ ਹੋਵੇ, ਕਹਿਣ ਵਾਲਾ ਵੀ ਆਹ ਗਲਤੀ ਆਪਾਂ ਸੁਧਾਰਨੀਏ। ਉੱਥੇ ਆਖੀਏ ਕਿ ਮੰਨਾਂਗੇ ਇਸੇ ਨਾਨਕ ਸ਼ਾਹੀ ਨੂੰ, ਪਰ ਇਹਦੇ ਵਿੱਚੋਂ ਗਲਤੀਆਂ ਦੀ ਦਰੁਸਤੀ ਜਿਹੜੀ ਹੈ ਨਾ ਉਹ ਕਰ ਲਓ, ਇੰਨੀ ਸੇਵਾ ਪ੍ਰਵਾਨ ਕਰਿਓ ਜੀ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ